ओंकार सतनाम कर्ता पुरुष निर्भव निर्वैर काल मूर्त अजूनी सैभं गुरुप्रसाद भीष्मार्यथागंत्यतोले ज्यों बुलावहो त्यों नानक दास बोले जी जंत के ठाकुरा अपे वर्तनहार नानक एको पसरिया दूजा कै दृष्टार श्री वाहेगुरु साहेब जीओ सुही महला चौथा कर पंजवां एक ओंकार सतगुरु प्रसाद गुरु संत जनों प्यारा मैं मिलिया मेरी तृष्णा बुझ गई आसे हौ मन तन देवा सतगुरु मैं मेले प्रभु गुण तासे तन तन गुरु वड पुरुख है मैं दसे हर साबासे वड पागी हर पाया जन नानक नाम विगासे गुरु सज्जन प्यारा मैं मिलिया हर मार्ग पंथ दशा कर आवहो चिरी विछुन्या मिल शब्द गुरु प्रभ नाह हौ तुझ बज हों खरी उडीनिया ज्यों जल बिन मीन मराहा वडभागी हर त्याया जन नानक नाम समाहा मन दह दिस चल चल परमया मन मुख परम भुलाया नित्याशा मन चितवै मन तृष्णा भुख लगाया अनता तन तर दबिया फिर बिख पालन गया जन नानक नाम सलाहे तू बिन नावै पच पच मोया गुरु सुंदर मोहन पाए करे हर प्रेम बाणी मन मारिया मेरे हृदय शुद्ध बुद्ध विसर गई मन आशा चिंत विसारिया मैं अंतर वेदन प्रेम की गुरदेखत मन साधारिया वडभागी प्रव आए मिल जन नानक खिन खिन वारिया मेरे हृदय शुद्ध बुद्ध विसर गई मन आशा चिंत विसारिया मैं अंतर वेदन प्रेम की गुरदेखत मन साधारिया ਵਡਭਾਗੀ ਪ੍ਰਵਿਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਵਡਭਾਗੀ ਪ੍ਰਵਿਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰਾਪ ਮਹਿਮਾਨ ਦੇ ਮਾਲਕ ਤਨ ਤਨ ਗੁਰੂ ਪਿਤਾ ਸ਼੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਮੌਸਮ ਪ੍ਰਤੀਕੂਲ ਹੋਣ ਦੇ ਬਾਵਜੂਦ ਆਪ ਸਾਰਿਆਂ ਨੂੰ ਪ੍ਰੇਮ ਹਿਰਦੇ ਵਿੱਚ ਰੱਖ ਕੇ ਔਰ ਬਾਂਹ ਪਕੜ ਕੇ ਸਾਹਿਬ ਚਰਨ ਕਮਲਾਂ 'ਚ ਲੈ ਕੇ ਆਏ ਨੇ। ਗੁਰੂ ਦਰੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਵਿੱਚ ਵਜਦ ਵਿੱਚ ਗੁਰੂ ਕੀ ਮਹਾਂਬਾਣੀ ਸਰਵੱਤਰ ਆਸਾ ਪੂਰਨ ਕਰਨਹਾਰ ਸ਼੍ਰੀ ਆਸਾ ਕੀ ਵਾਰ ਦੇ ਗਾਇਨ ਆਪ ਜੀ ਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਚੱਲ ਰਹੀ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਪ੍ਰੇਮ ਨਾਲ ਜੋੜਦਿਆਂ ਨੇਤਰ ਬੰਦ ਕਰਕੇ ਗਹਿਰਾਈ ਤੋਂ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਨੇ ਮੇਰੇ ਅੰਤਰ ਵੇਦਨ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ, ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਆਪ ਕਹਿੰਦੇ ਨੇ ਮੇਰੇ ਹਿਰਦੇ ਨੇ ਪ੍ਰੇਮ ਦੀ ਵੇਦਨਾ ਨੂੰ ਮਹਿਸੂਸ ਕੀਤਾ ਹੈ ਅਤੇ ਮੇਰਾ ਹਿਰਦਾ ਇਸ ਪ੍ਰੇਮ ਦੀ ਪੀੜਾ ਨਾਲ ਭਰਿਆ ਹੋਇਆ। ਮੇਰੇ ਅੰਤਰ ਵੇਦਨ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ, ਪਰ ਇਸ ਪੀੜਾ ਦਾ ਇਲਾਜ, ਪੀੜਾ ਤੋਂ ਬਚਾਓ ਗੁਰੂ ਪਾਤਸ਼ਾਹ ਜੀ ਦਾ ਦੀਦਾਰ ਹੈ, ਦੀਦਾਰ ਤੋਂ ਬਿਨਾਂ ਇਸ ਪੀੜਾ ਦਾ ਹੋਰ ਇਲਾਜ ਕੋਈ ਨਹੀਂ। ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਵੱਡੇ ਭਾਗਾਂ ਦਾ ਸਦਕਾ ਗੁਰੂ ਆ ਕੇ ਮਿਲਿਆ ਹੈ ਅਤੇ ਮੈਂ ਆਪਣੇ ਗੁਰੂ ਤੋਂ ਪਲ ਪਲ ਵਾਰੇ ਜਵਾਰਨੇ ਜਾਂਦਾ ਬਲਿਆਰਨੇ ਜਾਂਦਾ ਹਾਂ। ਪਰ ਜੇਕਰ ਮਨਮੁਖਤਾਈ ਦੇ ਜੀਵਨ ਜੀਵਨ ਵਾਲਿਆਂ ਵੱਲ ਦੇਖੀਏ ਤਾਂ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਮਨ ਦਹਿ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭੁਲਾਇਆ, ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ। ਜਿਨ੍ਹਾਂ ਨੂੰ ਗੁਰੂ ਦਾ ਦੀਦਾਰ ਗੁਰੂ ਦਾ ਪਿਆਰ ਨਸੀਬ ਨਹੀਂ ਆਉਂਦਾ ਉਹਨਾਂ ਦਾ ਮਨ ਚਾਰੋਂ ਦਿਸ਼ਾਵਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਭਰਮਦਾ ਹੋਇਆ ਦਿਖਾਈ ਪੈਂਦਾ। ਮਨ ਦਹਿ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭੁਲਾਇਆ, ਮਨ ਦੇ ਪਿੱਛੇ ਚੱਲਣ ਕਰਕੇ ਐਸੇ ਮਨੁੱਖ ਦਾ ਜੀਵਨ ਭਰਮ ਵਿੱਚ ਪਿਆ ਰਹਿੰਦਾ। ਭਰਮ ਬੇਸ਼ੱਕ ਤਿੰਨ ਅੱਖਰਾਂ ਦਾ ਸ਼ਬਦ ਹੈ ਅਤੇ ਇੱਕ ਪਲ ਵਿੱਚ ਇਸ ਨੂੰ ਬੋਲਿਆ ਜਾ ਸਕਦਾ ਹੈ, ਪਰ ਮੈਂ ਅਰਜ਼ ਕਰਾਂ ਕਈ ਕਈ ਜਨਮ ਮਨੁੱਖ ਦੇ ਭਰਮ ਵਿੱਚ ਭਟਕਦਿਆਂ ਹੋਇਆਂ ਲੰਘ ਜਾਂਦੇ ਨੇ ਔਰ ਭਰੋਸਾ ਹਿਰਦੇ 'ਚ ਬਣਦਾ ਨਹੀਂ। ਬੜੇ ਮਹਾਂਬੋਲ ਆਖੇ ਨੇ ਭਗਤ ਜੀ ਨੇ ਆਪਣੀ ਬਾਣੀ ਵਿੱਚ, ਮਨ ਰੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਇਸ ਭਰਮ ਵਿੱਚ ਪੈ ਕੇ ਮਨੁੱਖ ਨੇ ਅਨੇਕਾਂ ਜਨਮ ਆਪਣੇ ਜ਼ਾਇਆ ਕੀਤੇ ਨੇ ਔਰ ਇਹ ਮਨੁੱਖਾ ਜਨਮ ਵੀ ਇਸਦਾ ਜ਼ਾਇਆ ਹੁੰਦਾ ਦਿਖਾਈ ਪੈ ਰਿਹਾ ਭਰਮ ਵਿੱਚ ਪੈ ਕੇ। ਬੜਿਆਂ ਮਨੁੱਖਾਂ ਨੂੰ ਸੰਸਾਰ 'ਤੇ ਰਹਿੰਦਿਆਂ ਇਹ ਭਰਮ ਬਣ ਗਿਆ ਕਿ ਪਰਮਾਤਮਾ ਨੇ ਸਾਡਾ ਭਾਗ ਚੰਗਾ ਨਹੀਂ ਲਿਖਿਆ, ਸਾਡਾ ਮੁਕੱਦਰ ਚੰਗਾ ਨਹੀਂ ਲਿਖਿਆ। ਉਹ ਭਰਮ ਵਿੱਚ ਪਏ ਹੋਏ ਪਰਮਾਤਮਾ 'ਤੇ ਵਾਰ ਵਾਰ ਸ਼ਿਕਵਾ ਕਰਦੇ ਹੋਏ ਦੇਖੇ ਜਾਂਦੇ ਨੇ, ਬਈ ਮੈਨੂੰ ਇਹ ਨਹੀਂ ਮਿਲਿਆ, ਮੇਰਾ ਭਾਗ ਚੰਗਾ ਨਹੀਂ ਲਿਖਿਆ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ, ਕਦਮਾਂ 'ਚ ਰੱਖਣਾ ਚਾਹੁੰਦਾ, ਬੜੇ ਧਿਆਨ ਨਾਲ ਸਰਵਣ ਕਰਨਾ। ਸੰਸਾਰ 'ਤੇ ਐਸਾ ਇੱਕ ਵੀ ਮਾਤਾ ਪਿਤਾ ਦਿਖਾਈ ਨਹੀਂ ਪਵੇਗਾ ਜਿਹੜਾ ਆਪਣੇ ਬੱਚਿਆਂ ਨੂੰ ਸੰਸਾਰ ਦੇ ਸਾਰੇ ਸੁੱਖ ਨਾ ਦੇਣਾ ਚਾਹੁੰਦਾ ਹੋਵੇ। ਇਹ ਗੱਲ ਵੱਖਰੀ ਹੈ, ਕਈ ਦਫ਼ਾ ਮਾਤਾ ਪਿਤਾ ਦੀ ਉਮੀਦ ਤੋਂ ਜ਼ਿਆਦਾ ਬੱਚੇ ਅਚੀਵ ਕਰ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ, ਪਰ ਫਿਰ ਵੀ ਮਾਤਾ ਪਿਤਾ ਕਮ ਅਜ਼ ਕਮ ਇਤਨਾ ਜ਼ਰੂਰ ਕਰਦੇ ਨੇ ਕਿ ਜਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਮੈਨੂੰ ਕਰਨਾ ਪਿਆ, ਜਿਹੜੀਆਂ ਮੁਸੀਬਤਾਂ 'ਚੋਂ ਮੈਂ ਲੰਘ ਕੇ ਆਇਆ ਹਾਂ, ਕਮ ਅਜ਼ ਕਮ ਉਹ ਮੁਸੀਬਤਾਂ ਮੇਰੇ ਬੱਚਿਆਂ ਨੂੰ ਨਾ ਆਵਣ। ਭਾਵੇਂ ਸਾਰੇ ਸੰਸਾਰ ਦੇ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ, ਪਾਰ ਬ੍ਰਹਮ ਪਰਮੇਸ਼ਵਰ ਸਵਰੂਪ ਨੇ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਬਾਬੇ ਤਾਰੇ ਚਾਰ ਛੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਪਰ ਜਨਮ ਸਾਖੀ ਦੇ ਬੋਲ ਨੇ ਜਾਂ ਬਾਬਾ ਸੱਤਾਂ ਵਰਿਆਂ ਕਾ ਪਿਆ, ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸਰੀਰਕ ਅਵਸਥਾ 7 ਸਾਲਾਂ ਦੀ ਹੋਈ, ਇਸ ਹਿਸਾਬ ਨਾਲ ਇਹ 1476 ਦਾ ਜ਼ਿਕਰ ਬਣਦਾ ਹੈ, ਜਾਂ ਬਾਬਾ ਸੱਤਾਂ ਵਰਿਆਂ ਕਾ ਪਿਆ ਤਾਂ ਮਹਿਤਾ ਕਲਿਆਣ ਚੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੀਰਕ ਪਿਤਾ ਉਹਨਾਂ ਨੇ ਮਾਂ ਤ੍ਰਿਪਤਾ ਜੀ ਨੂੰ ਆਵਾਜ਼ ਮਾਰੀ, ਆਖਣ ਲੱਗੇ ਅਹੋ ਪਰਮੇਸ਼ਰ ਕੀ ਏ, ਇੱਕ ਵੱਡਾ ਥਾਲ ਧਨ ਕਾ ਭਰ ਕਰ ਲੈ ਆ। ਧਨ ਦੇ ਥਾਲ ਤੋਂ ਮੁਰਾਦ ਹੈ ਵਿੱਚ ਬਸਤਰ ਰੱਖਣੇ, ਮਠਿਆਈ ਰੱਖਣੀ, ਗੁੜ ਆਦਿਕ ਰੱਖਣਾ, ਔਰ ਵਿੱਤ ਅਨੁਸਾਰ ਪੈਸਾ, ਦੋ ਪੈਸੇ, ਰੁਪਇਆ, ਦੋ ਰੁਪਇਆ, ਜਿਤਨੀ ਕਿਸੇ ਦੀ ਸਮਰੱਥਾ ਹੁੰਦੀ ਉਤਨਾ ਵਿੱਚ ਧਨ ਵੀ ਰੱਖਦਾ, ਉਹਨੂੰ ਧਨ ਦਾ ਥਾਲ ਕਹਿੰਦੇ। ਭੋਜਨ, ਬਸਤਰ ਅਤੇ ਕੁਝ ਮਾਇਆ ਨਾਲ ਰੱਖਣੀ। ਮਾਂ ਤ੍ਰਿਪਤਾ ਆਖਣ ਲੱਗੇ, ਸਵਾਮੀ ਜੀ ਜੋ ਅੱਜ ਕੇ ਪਏ ਕਰਦੇ ਹੋ, ਜੋ ਧਨ ਕਾ ਥਾਲ ਪਏ ਮੰਗਦੇ ਹੋ, ਜਨਮ ਸਾਖੀ 'ਚ ਬੋਲ ਬੜੇ ਕੀਮਤੀ ਅੰਦਾਜ਼ ਵਿੱਚ ਆਏ ਨੇ। ਮੈਂ ਤਾਂ ਜੀ ਕਹਿਣ ਲੱਗੇ, ਪਰਮੇਸ਼ਰ ਕੀ ਏ, ਅੱਜ ਅਸਾਂ ਆਪਣੇ ਲਾਡਲੇ ਕੋ ਮਦਰੱਸੇ ਪਾਵਣਾ ਹੈ, ਉਹਨਾਂ ਦਿਨਾਂ ਵਿੱਚ ਮਦਰੱਸਾ ਕਹਿੰਦੇ ਸਨ ਜਾਂ ਪਾਠਸ਼ਾਲਾ ਕਹਿੰਦੇ ਸਨ, ਮੈਂ ਸਕੂਲ ਪਾਉਣ ਵਾਸਤੇ ਲੈ ਕੇ ਚੱਲਿਆ ਹਾਂ, ਔਰ ਅਸਾਂ ਕਰਤਾਰ ਕੀ ਬਾਰਗਾਹ ਮੈਂ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪੁੱਤਰ ਮੇਰੇ ਨਾਲੋਂ ਵੱਡਾ ਸਿਆਣਾ ਹੋਵੇ ਔਰ ਵੱਡਾ ਕਾਮਯਾਬ ਹੋਵੇ। ਮਾਂ ਤ੍ਰਿਪਤਾ ਜੀ ਵੀ ਅਰਦਾਸ ਵਿੱਚ ਸ਼ਾਮਲ ਹੋਏ, ਮਹਿਤਾ ਜੀ ਨੇ ਵੀ ਅਰਦਾਸ ਕੀਤੀ। ਇਹ ਪਰਿਵਾਰ ਉਂਝ ਚੰਗੀ ਤਰ੍ਹਾਂ ਪ੍ਰਭੂ ਭਾਵਨਾ ਵਿੱਚ ਜੀਵਣ ਵਾਲਾ ਸੀ। ਬੇਦੀ ਖਾਨਦਾਨ ਹਰ ਕੰਮ ਦੀ ਆਰੰਭਤਾ ਵੇਲੇ, ਉਸ ਵੇਲੇ ਜੋ ਉਹਨਾਂ ਦੇ ਧਰਮ ਅਨੁਸਾਰ ਚੱਲਦਾ ਸੀ, ਗਣੇਸ਼ ਆਦਿਕ ਦੀ ਆਰਾਧਨਾ ਕਰਦੇ ਔਰ ਦੇਵੀ ਦੇਵਤਿਆਂ ਦਾ ਚਿੰਤਨ ਕਰਦੇ, ਅਤੇ ਫਿਰ ਵਿਸ਼ੇਸ਼ ਪ੍ਰਕਾਰ ਦੇ ਸ਼ਗਨ ਕਰਕੇ ਫਿਰ ਕੰਮ ਆਰੰਭ ਕਰਦੇ। ਬਿਲਕੁਲ ਇਸੇ ਤਰ੍ਹਾਂ ਦੋਹਾਂ ਜੀਆਂ ਨੇ ਨਾਲ ਧੰਨ ਧੰਨ ਬੇਬੇ ਨਾਨਕੀ ਸਾਹਿਬਾ ਵੀ ਖੜ੍ਹੇ ਸਨ, ਅਤੇ ਮਹਿਤਾ ਕਲਿਆਣ ਚੰਦਰ ਉਂਗਲ ਲਾ ਕੇ ਗੁਰੂ ਨਾਨਕ ਦੇਵ ਜੀ ਨੂੰ ਗੋਪਾਲ ਪਾਂਧੇ ਦੀ ਪਾਠਸ਼ਾਲਾ ਲੈ ਆਏ। ਪਾਠਸ਼ਾਲਾ ਕੋਈ ਵੱਖਰਾ ਬਣਿਆ ਥਾਂ ਨਹੀਂ ਸੀ, ਉਹਦੇ ਘਰ ਦੇ ਵਿਹੜੇ ਦਾ ਇੱਕ ਛੋਟਾ ਜਿਹਾ ਕੋਨਾ ਹੀ ਪਾਠਸ਼ਾਲਾ ਸੀ। ਉੱਥੇ ਉਹ ਰਹਿੰਦਾ ਵੀ ਸੀ, ਉੱਥੇ ਪੜ੍ਹਾਉਂਦਾ ਵੀ ਸੀ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੜ੍ਹਨ ਵਾਸਤੇ ਪਾਇਆ, ਅਤੇ ਮਨ ਵਿੱਚ ਇਹ ਵਿਚਾਰ ਹੈ ਕਿ ਮੇਰਾ ਪੁੱਤਰ ਪੜ੍ਹ ਜਾਏ ਅਤੇ ਜਲਦੀ ਸਿਆਣਾ ਹੋ ਜਾਏ, ਅਤੇ ਆਖਣ ਲੱਗੇ, ਪਾਂਧਾ ਜੋ ਤੈਂਡੇ ਪਾਸ ਵਿੱਦਿਆ ਹੈ ਨਾ, ਉਹਨਾਂ ਦਿਨਾਂ ਵਿੱਚ ਡਿਗਰੀਆਂ ਜ਼ਿਆਦਾ ਨਹੀਂ ਸਨ, ਬਸ ਡਿਗਰੀਆਂ ਧਾਰਮਿਕ ਸਨ ਸਾਰੀਆਂ, ਸੰਸਾਰਿਕ ਡਿਗਰੀਆਂ ਕੋਈ ਹੈ ਨਹੀਂ ਸਨ, ਕੇਵਲ ਧਾਰਮਿਕ ਡਿਗਰੀਆਂ ਸਨ। ਜਿਹੜਾ ਬੰਦਾ ਇੱਕ ਪੋਥੀ ਪੜ੍ਹ ਲਵੇ ਵੇਦ ਦੀ, ਉਹਨੂੰ ਵੇਦੀ ਕਹਿ ਛੱਡਦੇ ਸਨ। ਦੋ ਵੇਦਾਂ ਨੂੰ ਪੜ੍ਹ ਜਾਣ ਵਾਲਾ ਦਿਵੇਦੀ, ਇਸ ਤਰ੍ਹਾਂ ਤਿੰਨ ਵਾਲਾ ਤ੍ਰਿਵੇਦੀ ਅਤੇ ਚਾਰ ਵੇਲਾ ਵਾਲਾ ਚਤੁਰਵੇਦੀ। ਕੋਈ ਨਾਲ ਪੁਰਾਣ ਪੜ੍ਹ ਜਾਏ ਤਾਂ ਉਸਨੂੰ ਫਿਰ ਪੰਡਿਤ ਜੀ ਕਹਿ ਦਿੰਦੇ ਸਨ, ਬਈ ਬੜਾ ਗਿਆਨੀ ਹੋ ਗਿਆ। ਕੋਈ ਛੇ ਸ਼ਾਸਤਰ ਪੜ੍ਹ ਲਵੇ ਉਹਨੂੰ ਸ਼ਾਸਤਰੀ ਜੀ ਕਹਿੰਦੇ ਸਨ। ਇਹ ਧਾਰਮਿਕ ਡਿਗਰੀਆਂ ਸਨ ਉਹਨਾਂ ਦਿਨਾਂ ਵਿੱਚ। ਇਸ ਢੰਗ ਨਾਲ ਇਹਨਾਂ ਡਿਗਰੀਆਂ ਦਾ ਸੰਸਾਰ 'ਤੇ ਉਦੋਂ ਬੋਲਬਾਲਾ ਸੀ, ਬਈ ਇਹ ਸ਼ਾਸਤਰੀ ਜੀ ਹੈ, ਇਹ ਪੰਡਿਤ ਜੀ ਹੈ, ਔਰ ਇਸ ਢੰਗ ਦੇ ਨਾਲ ਇਹਨਾਂ ਡਿਗਰੀਆਂ ਨਾਲ ਮਨੁੱਖ ਵਿਭੂਸ਼ਿਤ ਹੁੰਦਾ ਸੀ, ਔਰ ਇਹ ਡਿਗਰੀਆਂ ਜ਼ਿਆਦਾ ਤੋਂ ਜ਼ਿਆਦਾ ਦੋ ਤਿੰਨ ਸਾਲ ਵਿੱਚ ਪ੍ਰਾਪਤ ਹੋ ਜਾਂਦੀਆਂ ਸਨ, ਇਦੋਂ ਵੱਧ ਟਾਈਮ ਨਹੀਂ ਲੱਗਦਾ ਸੀ। ਇਤਨਾ ਹੀ ਪੜ੍ਹਿਆ ਲਿਖਿਆ ਮਨੁੱਖ ਬਹੁਤ ਸਿਆਣਾ ਮੰਨਿਆ ਜਾਂਦਾ ਸੀ। ਪਰ ਕਮਾਲ ਦੀ ਗੱਲ ਹੈ, ਉਹਨਾਂ ਥੋੜ੍ਹਾ ਜਿਹੀ ਸਿਆਣਪ ਰੱਖਣ ਵਾਲਿਆਂ ਨੇ ਅੱਜ ਦੇ ਹਿਸਾਬ ਦੇਖੀਏ ਤਾਂ ਇੰਨਾ ਕੁ ਸਮਾਂ ਕਿੰਨਰ ਗਾਰਡਨ 'ਚ ਹੀ ਲੱਗ ਜਾਂਦਾ ਹੈ। ਪਹਿਲੇ ਐਲ ਕੇ ਜੀ, ਫਿਰ ਯੂ ਕੇ ਜੀ, ਫਿਰ ਪਤਾ ਨਹੀਂ ਕੀ ਹੋਰ ਚੱਲਦਾ ਹੈ, ਅਤੇ ਜੀਵਨ ਦਾ ਲੰਬਾ ਸਮਾਂ ਵਿਦਿਆਲਿਆਂ ਵਿੱਚ ਲੰਘ ਜਾਂਦਾ ਹੈ। ਉਹਨਾਂ ਦਿਨਾਂ ਵਿੱਚ ਚਾਰ ਪੰਜ ਸਾਲ ਪੜ੍ਹ ਕੇ ਬੰਦਾ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਸੀ, ਅਤੇ ਸਾਰੇ ਇਤਨਾ ਵੀ ਨਹੀਂ ਪੜ੍ਹਦੇ ਸਨ। ਪਿੰਡਾਂ ਵਿੱਚ ਕੋਈ ਇੱਕ ਅੱਧਾ ਬੰਦਾ ਆਉਂਦਾ ਸੀ ਜਿਹੜਾ ਚਿੱਠੀ ਲਿਖ ਲੈਂਦਾ ਸੀ ਅਤੇ ਪੜ੍ਹ ਲੈਂਦਾ ਸੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਮੈਂ ਤਾਂ ਕਾਲੂ ਜੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਉਂ ਲੈ ਕੇ ਗਏ, ਕਿਉਂਕਿ ਹਰ ਪਿਤਾ ਚਾਹੁੰਦਾ ਮੇਰੇ ਬੱਚੇ ਕਮ ਅਜ਼ ਕਮ ਮੇਰੇ ਨਾਲੋਂ ਹੋਰ ਅੱਗੇ ਆਉਣ। ਉਹਨਾਂ ਦੇ ਹਿਰਦੇ 'ਚ ਐਸਾ ਭਾਵ ਆਉਂਦਾ, ਐਸਾ ਪ੍ਰੇਮ ਆਉਂਦਾ। ਇੱਕ ਕਥਾ ਮੈਨੂੰ ਹੋਰ ਚੇਤੇ ਆਈ, ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਬਚਨ ਆਖਿਆ। ਉਹ ਕਹਿੰਦੇ ਨੇ ਵੀ ਜਿਹੜਾ ਸਵਰਗ ਹੈ ਨਾ, ਜੰਨਤ ਹੈ, ਉਹ ਜਿੱਥੇ ਮਾਂ ਪੈਰ ਰੱਖ ਦੇਵੇ, ਮਾਂ ਦੇ ਕਦਮਾਂ ਵਿੱਚ ਜੰਨਤ ਹੈ, ਉਹਦੇ ਕਦਮਾਂ ਦੀ ਧੂੜ ਵਿੱਚ ਜੰਨਤ ਹੈ। ਉਂਝ ਮਤਲਬ ਤਾਂ ਇਸ ਗੱਲ ਦਾ ਇੰਨਾ ਹੀ ਲੱਗਦਾ ਹੈ ਕਿ ਜਿਹੜੇ ਬੱਚੇ ਮਾਤਾ ਪਿਤਾ ਦੇ ਚਰਨਾਂ 'ਤੇ ਸਿਰ ਰੱਖਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਦਾ ਜੀਵਨ ਜੰਨਤ ਬਣ ਜਾਂਦਾ, ਸਵਰਗ ਬਣ ਜਾਂਦਾ ਹੈ। ਪਤਾ ਸਵਰਗ ਕਿਸ ਨਾਲ ਸੰਸਾਰ ਬਣ ਸਕਦਾ? ਸਨਮਾਨ ਨਾਲ, ਇੱਕ ਦੂਜੇ ਦਾ ਸਨਮਾਨ ਕਰਨ ਨਾਲ। ਛੋਟਾ ਵੱਡੇ ਦਾ ਸਨਮਾਨ ਕਰੇ, ਵੱਡਾ ਛੋਟੇ ਦਾ ਸਨਮਾਨ ਕਰੇ, ਬੱਚੇ ਮਾਤਾ ਪਿਤਾ ਦਾ ਸਨਮਾਨ ਕਰਨ, ਭਰਾ ਭਰਾਵਾਂ ਦਾ ਸਨਮਾਨ ਕਰਨ, ਨੂੰਹ ਸੱਸ ਦਾ ਸਨਮਾਨ ਕਰੇ ਅਤੇ ਸੱਸ ਨੂੰਹ ਦਾ ਮਾਣ ਕਰੇ, ਤੂੰ ਕੀ ਹੋਵੇਗਾ, ਘਰ ਸਵਰਗ ਬਣ ਜਾਏਗਾ। ਸਵਰਗ ਹੋਰ ਲੱਭਣ ਦੀ ਲੋੜ ਹੀ ਕੋਈ ਨਹੀਂ। ਬੜੇ ਸੋਹਣੇ ਦੋ ਬੋਲ ਮਹਾਂਕਵੀ ਤੁਲਸੀਦਾਸ ਨੇ ਆਖੇ ਨੇ। ਉਹ ਕਹਿੰਦੇ ਨੇ, ਆਗਿਆਕਾਰੀ ਸੁੱਤ ਅਰ ਮਿੱਠ ਬੋਲੀ ਨਾਰ, ਤਨ ਆਪਣੇ ਸੰਤੋਖ ਮਨ, ਇਹ ਚਾਰ ਸਵਰਗ ਸੰਸਾਰ। ਜੇ ਸਵਰਗ ਲੱਭਣਾ ਹੋਵੇ ਤਾਂ ਜਿਸ ਘਰ ਵਿੱਚ ਇਹ ਚੀਜ਼ਾਂ ਹੋਵਣ, ਧੀਆਂ ਪੁੱਤਰ ਮਾਤਾ ਪਿਤਾ ਦੇ ਆਗਿਆਕਾਰੀ ਹੋਵਣ, ਆਗਿਆਕਾਰੀ ਸੁੱਤ ਅਰ ਮਿੱਠ ਬੋਲੀ ਨਾਰ, ਅਤੇ ਪਤਨੀ ਘਰ ਵਿੱਚ ਮਿਠਾਸ ਵਾਲੀ ਹੋਵੇ, ਬੋਲਾਂ ਵਿੱਚ ਮਿਠਾਸ ਹੋਵੇ, ਗੁਜ਼ਾਰੇ ਜੋਗਾ ਧਨ ਕੋਲ ਹੋਵੇ, ਕਾਰੋਬਾਰ ਇੰਨਾ ਚੱਲਦਾ ਹੋਵੇ ਕਿ ਗੁਜ਼ਾਰਾ ਹੁੰਦਾ ਹੋਵੇ, ਅਤੇ ਮਨ ਸੰਤੋਖੀ ਹੋਵੇ, ਇਹ ਚਾਰ ਚੀਜ਼ਾਂ ਮਿਲ ਜਾਣ ਅਤੇ ਸਵਰਗ ਮਿਲ ਗਿਆ। ਤਾਂ ਹੀ ਉਹਨਾਂ ਨੇ ਕਿਹਾ, ਹਜ਼ਰਤ ਮੁਹੰਮਦ ਸਾਹਿਬ ਨੇ, ਕਿ ਮਾਂ ਦੇ ਕਦਮਾਂ ਵਿੱਚ ਜੰਨਤ ਹੁੰਦੀ ਹੈ, ਆਪੇ ਹੀ ਘਰ ਜੰਨਤ ਬਣ ਜਾਏਗਾ ਜੇ ਮਾਤਾ ਪਿਤਾ ਦਾ ਸਨਮਾਨ ਹੋਵੇ, ਘਰ ਵਿੱਚ ਸਨਮਾਨ ਦਾ ਮਾਹੌਲ ਹੋਵੇ। ਤੁਸੀਂ ਬੜੀ ਵਾਰੀ ਇਹ ਕਹਾਵਤ ਸੁਣੀ ਹੋਵੇਗੀ ਵੀ ਫਲਾਣੇ ਨੇ ਤਾਂ ਸਾਡਾ ਜੀਵਨ ਨਰਕ ਬਣਾ ਦਿੱਤਾ ਹੈ, ਬੜੀ ਵਾਰੀ ਸੁਣੀ ਹੋਵੇਗੀ। ਨਰਕ ਨਾ ਦੇਖਿਆ ਨਾ ਨਰਕ ਵਿੱਚ ਗਏ ਕਦੀ, ਪਰ ਉਦਾਹਰਣ ਦਿੱਤੀ ਨਰਕ ਬਣਾ ਦਿੱਤਾ ਹੈ, ਕਿਉਂਕਿ ਇੱਕ ਦੂਜੇ ਦੇ ਅੰਦਰ ਵੈਰ ਵੱਧ ਗਿਆ, ਕ੍ਰੋਧ ਵੱਧ ਗਿਆ, ਵਿਰੋਧ ਵੱਧ ਗਿਆ। ਤਾਂ ਜਦ ਵੀ ਹਿਰਦਾ ਵੈਰ ਵਿਰੋਧ ਨਾਲ ਭਰਿਆ ਹੋਵੇਗਾ, ਤਾਂ ਇਹਦਾ ਮਤਲਬ ਹੈ ਉਹ ਸਮਾਂ ਜ਼ਿੰਦਗੀ ਦਾ ਸਾਡਾ ਨਰਕ ਨੁਮਾ ਗੁਜ਼ਰਦਾ ਹੈ, ਦੁੱਖ ਨਾਲ ਪੀੜਾ ਨਾਲ ਭਰਿਆ ਹੋਇਆ ਗੁਜ਼ਰਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ, ਮਾਂ ਦੇ ਕਦਮਾਂ ਥੱਲੇ ਜੰਨਤ ਹੈ, ਅਤੇ ਕਹਿੰਦੇ ਨੇ ਦੋ ਫਰਿਸ਼ਤੇ ਮਾਂ ਦੇ ਕੋਲ ਆਏ, ਕਹਿਣ ਲੱਗੇ ਪਤਾ ਚੱਲਿਆ ਹੈ ਮਾਂ ਦੇ ਕਦਮਾਂ ਵਿੱਚ ਜੰਨਤ ਹੁੰਦੀ ਹੈ, ਅਤੇ ਇਹ ਮਾਂ ਅਸੀਂ ਉਹ ਜੰਨਤ ਤੇਰੇ ਕੋਲੋਂ ਲੈਣ ਵਾਸਤੇ ਆਏ ਹਾਂ, ਤਾਂ ਕਿ ਉਹ ਜੰਨਤ ਹੋਰਾਂ ਨੂੰ ਵੀ ਮਿਲ ਜਾਏ ਅਤੇ ਸਾਡੇ ਕੋਲ ਵੀ ਜੰਨਤ ਹੋਵੇ, ਕਿਉਂਕਿ ਸਾਡੇ ਕੋਲ ਮਾਂ ਤਾਂ ਹੁੰਦੀ ਨਹੀਂ। ਫਰਿਸ਼ਤੇ ਕਹਿਣ ਲੱਗੇ, ਨਾ ਪਿਤਾ ਹੁੰਦਾ ਨਾ ਮਾਂ ਹੁੰਦੀ ਹੈ, ਸਾਡੇ ਕੋਲ ਸਰੀਰ ਹੀ ਨਹੀਂ ਹੁੰਦਾ, ਇਸ ਕਰਕੇ ਅਸੀਂ ਜੰਨਤ ਲੈਣ ਵਾਸਤੇ ਆਏ ਹਾਂ, ਅਤੇ ਜੋ ਤੂੰ ਆਖੇ ਤੈਨੂੰ ਉਸ ਜੰਨਤ ਦੇ ਬਦਲੇ ਵਿੱਚ ਦੇ ਸਕਦੇ ਹਾਂ, ਜੋ ਤੂੰ ਮੰਗੇ। ਦੁਨੀਆ ਦਾ ਰਾਜ ਮੰਗੇ, ਸੋਨੇ ਚਾਂਦੀ ਦੇ ਮਹਿਲ ਮੰਗੇ, ਖੀਰੇ ਜਵਾਹਰਾਤਾਂ ਦਾ ਫਰਸ਼ ਤੇ ਸੱਤ ਮੰਗੇ ਤੇ ਸਾਨੂੰ ਅਸੀਂ ਦੇ ਸਕਦੇ ਹਾਂ, ਉਹ ਜੰਨਤ ਸਾਨੂੰ ਦੇ ਦੇ, ਕਿ ਜਾਂ ਜੰਨਤ ਇਸ ਨਾਲੋਂ ਜ਼ਿਆਦਾ ਕੀਮਤੀ ਹੈ। ਅਤੇ ਕਹਿੰਦੇ ਨੇ ਮਾਂ ਨੇ ਕਿਹਾ, ਗੱਲ ਇਹ ਹੈ ਮੈਨੂੰ ਕਿਸੇ ਜੰਨਤ ਦੀ ਲੋੜ ਨਹੀਂ ਹੈ, ਤੁਸੀਂ ਜੰਨਤ ਬੇਸ਼ੱਕ ਲੈ ਜਾਓ ਪਰ ਮੈਨੂੰ ਬਦਲੇ ਵਿੱਚ ਇਹ ਹੱਕ ਦੇ ਜਾਓ ਕਿ ਦੁਨੀਆ ਦੀ ਹਰ ਮਾਂ ਆਪਣੇ ਬੱਚਿਆਂ ਦੀ ਤਕਦੀਰ ਆਪਣੇ ਹੱਥ ਨਾਲ ਲਿਖੇ, ਇਹ ਦੇ ਜਾਓ। ਜੇ ਤੁਸੀਂ ਇਹ ਦੇ ਜਾਓ ਤਾਂ 100 ਵਾਰੀ ਜੰਨਤ ਲੈ ਜਾਓ। ਕਹਿੰਦੇ ਨੇ ਉਹਨਾਂ ਫਰਿਸ਼ਤਿਆਂ ਨੇ ਮਾਂ ਦੇ ਕਦਮਾਂ 'ਤੇ ਸਿਰ ਰੱਖਿਆ ਅਤੇ ਆਖਿਆ, ਸਾਨੂੰ ਕਿਸੇ ਜੰਨਤ ਦੀ ਲੋੜ ਨਹੀਂ ਹੈ, ਸਾਨੂੰ ਜੰਨਤ ਪ੍ਰਾਪਤ ਹੋ ਗਈ, ਸਾਨੂੰ ਸਵਰਗ ਮਿਲ ਗਿਆ ਹੈ। ਇਹਦਾ ਮਤਲਬ ਹੈ ਸੰਸਾਰ ਦੇ ਮਾਤਾ ਪਿਤਾ ਬੱਚਿਆਂ ਦੇ ਭਵਿੱਖ ਵਾਸਤੇ ਬੜਾ ਵਿਚਾਰ ਕਰਦੇ ਨੇ, ਬੜਾ ਸੋਚਦੇ ਨੇ, ਔਰ ਨਿਰਾ ਵਿਚਾਰਦੇ ਸੋਚਦੇ ਹੀ ਨਹੀਂ, ਚਿੰਤਾ ਹੀ ਨਹੀਂ ਕਰਦੇ, ਆਪਣਾ ਸਾਰਾ ਬਲ ਲਾ ਕੇ, ਸਮਝ ਲਾ ਕੇ, ਸੰਪਦਾ ਲਾ ਕੇ ਉਪਰਾਲਾ ਵੀ ਕਰਦੇ ਨੇ ਵੀ ਬੱਚਿਆਂ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਏ। ਅਤੇ ਜੇ ਸੰਸਾਰ ਦੇ ਇਹ ਆਮ ਮਾਤਾ ਪਿਤਾ ਆਪਣੀ ਕੁਰਬਾਨੀ ਦੇ ਜਾਂਦੇ ਨੇ, ਇਹ ਤੁਸੀਂ ਦੇਖਿਆ ਕੁਝ ਬੰਦਿਆਂ ਨੂੰ ਸ਼ਹੀਦਾਂ ਦਾ ਦਰਜਾ ਮਿਲ ਜਾਂਦਾ ਹੈ, ਬਈ ਜਿਨ੍ਹਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ, ਮਨੁੱਖਤਾ ਵਾਸਤੇ ਕੁਝ ਕੀਤਾ ਹੋਵੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਮਿਲ ਜਾਂਦਾ, ਜੇ ਉਸ ਮਿਸ਼ਨ ਦੌਰਾਨ ਉਹ ਆਪਣੇ ਪ੍ਰਾਣ ਦੇ ਜਾਵਣ। ਉਂਝ ਅੱਜ ਕੱਲ੍ਹ ਤਾਂ ਬੜਾ ਸਸਤਾ ਹੋ ਗਿਆ ਕੰਮ, ਕੋਈ ਬੰਦਾ ਸ਼ਰਾਬ ਪੀ ਕੇ ਬਾਰਡਰ ਪਾਰ ਕਰ ਜਾਏ ਅਤੇ ਉੱਥੇ ਜੇਲ੍ਹ ਵਿੱਚ ਮਰ ਜਾਏ ਅਤੇ ਉਹਨੂੰ ਵੀ ਸ਼ਹੀਦ ਕਹਿ ਦਿੰਦੇ ਨੇ, ਉਂਝ ਬੜਾ ਸਸਤਾ ਹੋ ਗਿਆ। ਪੁਰਾਣੇ ਜ਼ਮਾਨੇ 'ਚ ਕੋਈ ਬੰਦ ਕਟਵਾਵੇ, ਕੋਈ ਖੋਪਰੀਆਂ ਉਤਰਵਾਵੇ, ਕੋਈ ਚਰਖੜੀਆਂ 'ਤੇ ਚੜ ਜਾਏ ਸ਼ੁਕਰ ਕਰਦਾ ਅਤੇ ਉਸ ਨੂੰ ਸ਼ਹੀਦ ਕਹਿੰਦੇ ਸਨ। ਬੜਾ ਵੱਡਾ ਬਚਨ ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਨੇ ਸਬਰ ਵਿੱਚ ਹੋਵੇ, ਸਿਦਕ ਵਿੱਚ ਹੋਵੇ, ਸਬਰ ਸਿਦਕ ਸ਼ਹੀਦ ਭਰਮ ਭੌਖ ਹੋਵਣ। ਉਹਦੇ ਮਨ ਵਿੱਚ ਨਾ ਭਰਮ ਹੋਵੇ ਪਰਮਾਤਮਾ ਪ੍ਰਤੀ ਅਤੇ ਨਾ ਮਨ ਵਿੱਚ ਮੌਤ ਦਾ ਡਰ ਹੋਵੇ, ਜੈਸੇ ਭਾਈ ਮਤੀ ਦਾਸ, ਇਹਨਾਂ ਨੂੰ ਸ਼ਹੀਦ ਆਖਿਆ ਜਾਂਦਾ। ਪਰ ਕੋਈ ਤਾਰ ਟੱਪ ਜਾਏ ਤਾਂ ਅੱਜ ਕੱਲ੍ਹ ਉਹਨੂੰ ਸ਼ਹੀਦ ਬਣਾ ਦਿੰਦੇ ਨੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਉਹਨਾਂ ਮਹਾਨ ਸੂਰਬੀਰਾਂ ਨੂੰ, ਦੇਸ਼ ਦੀ ਰਾਖੀ ਕਰਨ ਵਾਲਿਆਂ ਨੂੰ, ਕੌਮ ਪ੍ਰਤੀ, ਮਨੁੱਖਤਾ ਪ੍ਰਤੀ ਆਪਾਂ ਸਦਕੇ ਕਰਨ ਵਾਲਿਆਂ ਨੂੰ ਸ਼ਹੀਦ ਆਖਿਆ ਜਾਂਦਾ ਹੈ। ਪਰ ਅਸਲੀਅਤ ਇਹ ਹੈ ਸਾਧ ਸੰਗਤ, ਹਰ ਮਾਤਾ ਪਿਤਾ ਹੀ ਆਪਣੇ ਬੱਚਿਆਂ ਲਈ ਸ਼ਹੀਦ ਹੋ ਜਾਂਦਾ। ਸਾਰਾ ਜੀਵਨ ਮਿਹਨਤ, ਮੁਸ਼ਕਤ, ਧਨ ਦੌਲਤ ਜੋ ਕੁਝ ਕਮਾਇਆ ਹੁੰਦਾ ਹੈ, ਫਿਰ ਅਖੀਰ 'ਤੇ ਸਰੀਰ ਕਮਜ਼ੋਰ ਹੋ ਜਾਏ ਅਤੇ ਹੋਰ ਕੁਝ ਨਹੀਂ, ਅਤੇ ਉਹਨਾਂ ਨੂੰ ਅਸੀਸਾਂ ਹੀ ਦਿੰਦਾ ਰਹਿੰਦਾ, ਉਹਨਾਂ ਲਈ ਅਰਦਾਸਾਂ ਹੀ ਕਰਦਾ ਰਹਿੰਦਾ। ਮੈਨੂੰ ਬੜੇ ਬਜ਼ੁਰਗ ਅੱਖਾਂ ਭਰ ਕੇ ਮਿਲਦੇ ਨੇ, ਗਿਆਨੀ ਜੀ ਅਰਦਾਸ ਕਰੋ, ਬੱਚਾ ਗਲਤ ਰਸਤੇ 'ਤੇ ਚੱਲ ਪਿਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਬੇਚੈਨੀ ਨਾਲ ਭਰਿਆ ਹੋਇਆ, ਅਤੇ ਜੇ ਸੰਸਾਰਿਕ ਮਾਤਾ ਪਿਤਾ ਸਾਡਾ ਇੰਨਾ ਖਿਆਲ ਰੱਖਦੇ ਨੇ, ਸਾਨੂੰ ਨਾਲ ਲੈ ਕੇ ਸਕੂਲ ਜਾਂਦੇ ਨੇ, ਸਾਡੇ ਬਸਤਰਾਂ ਦੀ ਚੁਆਇਸ ਦਾ ਖਿਆਲ ਰੱਖਦੇ, ਅਸੀਂ ਪਾਉਣਾ ਕੀ ਹੈ, ਸਾਨੂੰ ਪੁੱਛ ਕੇ ਰਾਸ਼ਨ ਲਿਆਉਂਦੇ ਨੇ ਘਰ ਦਾ, ਵਰਤੋਂ ਦਾ ਸਾਜੋ ਸਮਾਨ, ਪੁੱਤਰ ਤੂੰ ਖਾਣਾ ਕੀ ਹੈ, ਧੀਏ ਤੂੰ ਖਾਣਾ ਕੀ ਹੈ। ਤਾਂ ਫਿਰ ਜਿਹੜਾ ਪਰਿਪੂਰਨ ਪਰਮਾਤਮਾ ਸਾਰੇ ਬ੍ਰਹਿਮੰਡ ਦਾ ਪਿਤਾ ਹੈ, ਉਹ ਸਾਡੀ ਕਿਸਮਤ ਕਦੀ ਗਲਤ ਨਹੀਂ ਲਿਖ ਸਕਦਾ, ਉਹਨੇ ਠੀਕ ਹੀ ਲਿਖਿਆ, ਉਹਨੇ ਆਪਣੇ ਆਪ ਵਰਗਾ ਬਣਾਉਣ ਲਈ ਸਾਡਾ ਭਾਗ ਲਿਖਿਆ ਹੈ। ਹੁਣ ਇਹ ਗੱਲ ਵੱਖਰੀ ਹੈ, ਅਸੀਂ ਉਹਦੇ ਸਨਮਾਨ ਤੋਂ ਟੁੱਟ ਕੇ ਜਿਵੇਂ ਮਾਤਾ ਪਿਤਾ ਦਾ ਸਨਮਾਨ ਨਾ ਕਰੀਏ ਤਾਂ ਘਰ ਦੁੱਖ ਨਾਲ ਭਰ ਜਾਂਦਾ ਹੈ ਨਾ, ਇਸ ਤਰ੍ਹਾਂ ਪਰਮਾਤਮਾ ਦਾ ਸਨਮਾਨ ਨਾ ਕਰੀਏ ਤਾਂ ਜ਼ਿੰਦਗੀ ਨਰਕ ਬਣ ਜਾਂਦੀ। ਹੋਰ ਕੋਈ ਦੋਜ਼ਖ ਲੱਭਣ ਦੀ ਲੋੜ ਨਹੀਂ ਹੈ, ਨਰਕ ਲੱਭਣ ਦੀ ਲੋੜ ਨਹੀਂ ਹੈ, ਉਹਨਾਂ ਦਾ ਸਾਰਾ ਜੀਵਨ ਹੀ ਨਰਕ ਬਣ ਜਾਂਦਾ ਜਿਹੜੇ ਕਰਤਾ ਪੁਰਖ ਨਾਲੋਂ ਟੁੱਟ ਜਾਂਦੇ। ਪਰ ਭਰਮ ਵਿੱਚ ਪੈ ਕੇ ਜੀਵਨ ਆਪਣਾ ਚੰਗਾ ਨਹੀਂ, ਜੀਵਨ ਸ਼ੈਲੀ ਆਪਣੀ ਚੰਗੀ ਨਹੀਂ ਹੈ, ਅਤੇ ਕਹਿੰਦਾ ਇਹ ਪਿਆ ਬਈ ਪਰਮਾਤਮਾ ਨੇ ਮੇਰਾ ਭਾਗ ਹੀ ਚੰਗਾ ਨਹੀਂ ਲਿਖਿਆ। ਪੁਰਖਾ ਤੂੰ ਅੰਮ੍ਰਿਤ ਵੇਲੇ ਜਾਗੇ ਜਪ ਕਰੇ, ਬੜੇ ਐਸੇ ਲੋਕ ਨੇ ਜਿਨ੍ਹਾਂ ਨੇ ਜਪ ਦੀ ਬਰਕਤ ਨੂੰ ਦੇਖਿਆ ਵੀ। ਮੈਨੂੰ ਇੱਕ ਸੱਜਣ ਟੋਰਾਂਟੋ ਵਿੱਚ ਮਿਲੇ, ਨੌਜਵਾਨ ਸਨ, ਮੈਨੂੰ ਕਹਿਣ ਲੱਗੇ ਗਿਆਨੀ ਜੀ ਅਰਦਾਸ ਕਰੋ। ਬੜਾ ਵਧੀਆ ਕੰਮ ਕਾਰ ਚੱਲ ਗਿਆ ਸੀ, ਸਾਰਾ ਖੁਸ਼ੀਆਂ ਭਰਿਆ ਮਾਹੌਲ ਸੀ, ਪਰ ਵਿੱਚ ਆ ਕੇ ਸਭ ਕੁਝ ਹੀ ਜਾਂਦਾ ਰਿਹਾ। ਮੈਂ ਕਿ ਕੀ ਗੱਲ ਹੋਈ, ਪਹਿਲਾਂ ਮੈਨੂੰ ਇਹ ਦੱਸ ਤੇਰੀ ਜ਼ਿੰਦਗੀ ਪਹਿਲਾਂ ਕਿਸ ਤਰ੍ਹਾਂ ਦੀ ਸੀ, ਕਿਵੇਂ ਤੂੰ ਜਿਉਂਦਾ ਸੀ। ਮੈਨੂੰ ਕਹਿਣ ਲੱਗਾ ਜੀ ਬੜਾ ਵਧੀਆ ਆਨੰਦਮਈ ਸਮਾਂ ਸੀ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਵੀ ਕਰ ਲੈਂਦਾ ਸੀ, ਅਤੇ ਨਾਲੇ ਕਹਿੰਦਾ ਗੁਰਦੁਆਰੇ ਵੀ ਚਲਾ ਜਾਂਦਾ ਸੀ, ਅਤੇ ਚਲਦਿਆਂ ਫਿਰਦਿਆਂ ਵੀ ਕੋਈ ਨਾ ਕੋਈ ਸ਼ਬਦ ਮੈਂ ਪੜ੍ਹਦਾ ਰਹਿੰਦਾ ਸੀ, ਅਤੇ ਮੈਂ ਅੰਮ੍ਰਿਤ ਵੀ ਛਕਿਆ ਹੋਇਆ ਸੀ। ਅਤੇ ਮੈਂ ਕਿਹਾ ਫਿਰ ਹੁਣ ਤਾਂ ਤੇਰੇ ਕੇਸ ਵੀ ਨਜ਼ਰ ਨਹੀਂ ਆ ਰਹੇ। ਆਖਣ ਲੱਗਾ ਹਾਂ ਗਲਤ ਸੰਗਤ ਵਿੱਚ ਪੈ ਗਿਆ, ਨਾ ਮੇਰੇ ਖੇਸ ਰਹੇ, ਨਾ ਨਿਤਨੇਮ ਰਿਹਾ, ਨਾ ਸਤਸੰਗਤ ਰਹੀ, ਅਤੇ ਸ਼ਰਾਬ ਘਰ ਵਿੱਚ ਆ ਗਈ ਅਤੇ ਮੈਂ ਸ਼ਰਾਬ ਪੀਣ ਵੀ ਲੱਗ ਪਿਆ। ਮੈਂ ਕਿਹਾ ਫਿਰ ਤੂੰ ਮੇਰੇ ਕੋਲੋਂ ਨਾ ਪੁੱਛ ਬਈ ਤੇਰਾ ਇਹ ਹਾਲ ਕਿਉਂ ਹੋਇਆ ਹੈ, ਇਹ ਤੇਰੇ ਜੀਵਨ ਦੀ ਦਸ਼ਾ ਕਿਉਂ ਹੈ, ਮੇਰੇ ਕੋਲੋਂ ਨਾ ਪੁੱਛ। ਆਖਣ ਲੱਗਾ ਫਿਰ ਕਿਸ ਕੋਲੋਂ ਪੁੱਛਾਂ। ਮੈਂ ਕਿਹਾ ਗੱਲ ਇਹ ਹੈ, ਤੈਨੂੰ ਖੁਦ ਹੀ ਬੋਧ ਹੋਣਾ ਚਾਹੀਦਾ ਹੈ ਕਿ ਜਿਸ ਨਿਤਨੇਮ ਨਾਲ ਮਿਲ ਕੇ ਬਰਕਤਾਂ ਮਿਲੀਆਂ ਸਨ, ਖੁਸ਼ੀਆਂ ਖੇੜੇ ਪ੍ਰਾਪਤ ਹੋਏ ਸਨ, ਜਦ ਤੂੰ ਉਹ ਨਿਤਨੇਮ ਹੀ ਛੱਡ ਦਿੱਤਾ, ਸਿੱਖੀ ਛੱਡ ਦਿੱਤੀ, ਅਤੇ ਫਿਰ ਦੁਨੀਆਂ ਦੇ ਪਦਾਰਥਾਂ ਨੇ ਤਾਂ ਤੇਰਾ ਸਾਥ ਛੱਡਣਾ ਹੀ ਹੈ। ਆਖਣ ਲੱਗਾ ਫਿਰ ਹੁਣ ਮੈਂ ਕੀ ਕਰਾਂ, ਮੈਂ ਤਾਂ ਬਹੁਤ ਭੈੜੇ ਹਾਲਾਤ 'ਚੋਂ ਗੁਜ਼ਰਦਾ ਪਿਆ। ਮੈਂ ਕਿ ਇੱਕੋ ਹੀ ਕੰਮ ਕਰਨਾ, ਹੋਰ ਕੋਈ ਕੰਮ ਨਹੀਂ ਕਰਨਾ, ਅਤੇ ਉਹ ਕੰਮ ਇਹ ਕਰਨਾ ਹੈ, ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਹੇ ਗੁਰੂ ਮੈਨੂੰ ਅੰਮ੍ਰਿਤ ਵੇਲਾ ਬਖਸ਼। ਮੈਂ ਕਿ ਹੁਣ ਧਨ ਦੀ ਮੰਗ ਨਾ ਕਰ, ਦੁਨੀਆਂ ਦੇ ਪਦਾਰਥਾਂ ਦੀ ਮੰਗ ਨਾ ਕਰ, ਹੁਣ ਗੁਰੂ ਕੋਲੋਂ ਅੰਮ੍ਰਿਤ ਵੇਲੇ ਦੀ ਮੰਗ ਕਰ, ਦਾੜਾ ਰੱਖ, ਕੇਸ ਰੱਖ। ਉਹ ਮੈਨੂੰ 6 ਮਹੀਨੇ ਬਾਅਦ ਸੱਜਣ ਫਿਰ ਮਿਲਿਆ, ਅਤੇ ਮੈਨੂੰ ਕਹਿਣ ਲੱਗਾ ਗਿਆਨੀ ਜੀ ਤੁਹਾਡਾ ਦੱਸਿਆ ਨੁਕਤਾ ਕੰਮ ਆ ਗਿਆ। ਮੈਂ ਕਿਹਾ ਕਿਵੇਂ ਕੰਮ ਆ ਗਿਆ ਹੈ? ਆਖਣ ਲੱਗਾ ਹੁਣ ਕੰਮ ਵੀ ਮੈਨੂੰ ਠੀਕ ਮਿਲ ਗਿਆ ਹੈ, ਘਰ ਦਾ ਮਾਹੌਲ ਵੀ ਬੜਾ ਵਧੀਆ ਹੋ ਗਿਆ, ਅਤੇ ਕਹਿੰਦਾ ਮੇਰਾ ਮਨ ਵੀ ਖੁਸ਼ ਰਹਿਣ ਲੱਗ ਪਿਆ। ਮੈਂ ਕਿਹਾ ਬਸ ਇਸ ਦਾ ਕਾਰਨ ਇੱਕੋ ਹੀ ਹੈ, ਔਰ ਉਹ ਕਾਰਨ ਹੈ ਤੂੰ ਅੰਮ੍ਰਿਤ ਵੇਲੇ ਨਾਲ ਜੁੜ ਗਿਆ, ਤੂੰ ਨਾਮ ਨਾਲ ਜੁੜ ਗਿਆ, ਸਤਸੰਗ ਨਾਲ ਜੁੜ ਗਿਆ। ਪਰ ਸਾਡਾ ਸੁਭਾਅ ਮੂਰਖਤਾ ਭਰਿਆ, ਥੋੜ੍ਹਾ ਜਿਹਾ ਸਾਹ ਆਉਣ ਲੱਗ ਪਏ ਨਾ, ਅਤੇ ਫਿਰ ਉਂਝ ਹੀ ਕਰਨ ਲੱਗ ਪੈਂਦੇ ਹਾਂ ਬਈ ਇਹ ਤਾਂ ਐਵੇਂ ਗੱਲਾਂ ਹੀ ਨੇ, ਫਿਰ ਉੱਥੇ ਹੀ ਆ ਜਾਂਦੇ। ਇਸ ਕਰਕੇ ਮਨ ਭਰਮ ਵਿੱਚ ਪੈ ਗਿਆ ਹੈ ਅਤੇ ਵਾਰ ਵਾਰ ਭਟਕਦਾ ਹੋਇਆ ਦਿਖਾਈ ਪੈਂਦਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬੋਲ, ਮਨ ਦਹਿ ਦਿਸ ਚੱਲ ਚੱਲ ਭਰਮਿਆ, ਮਨਮੁਖ ਭਰਮ ਭੁਲਾਇਆ, ਅਤੇ ਮਨ ਦੇ ਪਿੱਛੇ ਚੱਲਣ ਕਰਕੇ ਜਿਹੜਾ ਮਨੁੱਖ ਭਰਮ ਵਿੱਚ ਭੁੱਲ ਗਿਆ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। राज पयंग प्रसंग जैसे है, अब कस मर्म जनाया अनक कटक जैसे भूल परे, अब कहते कहन न आया। सर्व एक अनेक स्वामी सब घट भुगवे सोई, कह रविदास हाथ पै नेरै सहजे होए सो होई। जिंदगी उदों बरकतां नाल भर जांदी है, खेड़िया नाल भर जांदी है, जद कोई अमृत वेले जाग के करता पुरख दा जप करदा। बड़े संसार दे थानू विद्वान मिलणगे, सियाणे मिलणगे, प्रचारक मिलणगे, बड़े पढ़े लिखे लोग मिलणगे, आए दिन कोई ना कोई गल उन्हां दी सुणन नूं मिल जांदी, आए दिन किधर ना किधरे कोई दाग दिखाई पैंदा है। माननीय मसकीन जीआं ने 50 साल जिंदगी दे गुरमत दी गुरु संगतां दी सेवा कीती है, पर थानू सारी दुनिया ते उन्हां दी मुखालफत करन वाला एक भी सिख नहीं मिलेगा, एक भी नहीं मिलेगा जिसने कहा होवे उन्हां दे जीवन च मैं आ दाग देखिया, आ कमजोरी देखी, या इस तरह नाल कोई नीवापन दिखाई पिया है। मैनू कई पुछदे ने बई इन्ना लंबा समा वो सरवाइव करदे रहे, कारण की है? बस कारण यही है, हर रोज़ अमृत वेले जाप करते रहे, नितनेम करते रहे, ते गुरु बख्शिया आचरण बनिया रहा। ते जे नितनेम ना होंदा, जाप ना होंदा, ते शायद कोई दिखाई भी ना पैंदा संसार ते। जिस करके साडा जीवन है उस बिना तो सुख बन ही नहीं सकता। जिवें संसार का जीवन पानी करके है, पहला पानी जियो है जित हरिया सब कोय, धरती ते पानी दी होंद पहले है, सचे ते पवना पया पवने ते जल होए, जल ते त्रिपवन साजिया घट घट जोत समोए। पर हुण कोई पानी पीना ही छड देवे, आखे मैं इशनान भी नहीं करना, पानी भी नहीं पीना, पानी दा दर्शन भी नहीं करना, तो साध संगत किन्ना क सुखी रह लवेगा? ते या रह भी लवेगा के नहीं रह लवेगा? ये तो मैं अर्ज करा, पानी पी के ही साडा जीवन बच सकता है, ते जीवन की पवित्रता भी रह सकती। शरीर मैल रहत, बस्तर मैल रहत रह सकते ने। इस तरह भरम विच पैण की लोड़ नहीं है, मन नाम जप के ही खुशियां लै सकता है। अन्न तर धन तर दबिया फिर बिख पालन गया, भावें बेअंत रस खेड़ा शुभ गुणा का धन करता पुरख ने हिरदे विच ही रखिया होया है, उहदे बावजूद ये मनुख वासनावां का जहर ही लभदा पिया। जन नानक नाम सलाहे तू बिन नावें पच पच मोया। पुरखा एक मनुख की गल नहीं है, सारे ब्रह्मंड नू देख लै, जिन्होंने नाम नालों नाता तोड़िया है वो तड़प तड़प के पलच पलच के मरदे हुए दिखाई पए। उन्हां दा सारा जीवन दुखां नाल भरिया रहा, ते मुसीबतां ने कदी पिछा नहीं छड़िया। सतगुरु पातशाह मेहर कर देवे ते सानू एक गल चेते च आ जाए, सबे गल्लां विसरन इको विसर ना जाओ, ते प्राणा तो एक कशिश पैदा होवे, मंग पैदा होवे, विसर नाहीं दातार अपना नाम देहो, गुण गावां दिन रात नानक चाओ एहो। बारंबार सब दा हार्दिक तौर ते धन्नवाद है। बड़ी एकाग्रता नाल प्रेम नाल आपने सरवण कीता, गुरु साडे मन दा भरम गवावे, ते भरम साडे मन दा ये बनिया होया है कि असी नाम तो बिना सुख लभदे हां। भई नाम ना जपिए ते सुख मिल जाए, ऐसा जग देखिया जुआरी, ਸਭ ਸੁੱਖ ਮੰਗੇ ਨਾਮ ਵਿਸਾਰੀ। ਅਤੇ ਜੇ ਨਾਮ ਵਿਸਰ ਗਿਆ ਤਾਂ ਮਹਾਰਾਜ ਕਹਿੰਦੇ ਨੇ ਹਰ ਸਿਮਰਨ ਸਾੜ ਪਰਮਗਤ ਚਾਹੈ, ਮੂਲ ਬਿਨਾਂ ਸਾਖਾ ਕਤ ਹੈ। ਜੇ ਜੜ ਹੀ ਨਹੀਂ ਹੈ ਤਾਂ ਉੱਪਰ ਟਹਿਣੀਆਂ ਛਾਂ ਪੱਤੇ ਫੁੱਲ ਫਲ ਇਹ ਪੁਰਖਾ ਕਿੱਥੋਂ ਮਿਲੇਗਾ? ਪਹਿਲੇ ਜੜ ਨੂੰ ਅੰਦਰ ਜਮਾ ਅਤੇ ਫਿਰ ਬਾਕੀ ਸਾਰਾ ਕੁਝ ਲੱਭਣ ਦੀ ਲੋੜ ਨਹੀਂ। ਦਰਖਤ ਨੂੰ ਚੀਰ ਕੇ ਫਲ ਨਹੀਂ ਲੱਭਦਾ ਬਈ ਬੰਦਾ ਆਖੇ ਆਰੀ ਲਿਆਓ ਕੁਹਾੜਾ ਲਿਆਓ। ਇਹ ਅੰਬ ਦੇ ਬੂਟੇ ਨੂੰ ਚੀਰ ਕੇ ਦੇਖਣਾ ਫਲ ਕਿੱਥੇ ਹੈ, ਫਲ ਆਪਣੇ ਆਪ ਪ੍ਰਗਟ ਹੁੰਦਾ। ਇਸ ਤਰ੍ਹਾਂ ਨਾਮ ਦੇ ਨਾਲ ਬਰਕਤਾਂ ਖੁਸ਼ੀਆਂ ਖੇੜੇ, ਦੇਹ ਅਰੋਗਤਾ ਮਨ ਦੀ ਪ੍ਰਸੰਨਤਾ ਚੜ੍ਹਦੀ ਕਲਾ ਸਭ ਕੁਝ ਆਪਣੇ ਆਪ ਪੈਦਾ ਹੁੰਦਾ ਹੈ। ਸਤਿਗੁਰੂ ਸਾਰਿਆਂ ਨੂੰ ਮਿਹਰ ਭਰਿਆ ਹੱਥ ਸਿਰ 'ਤੇ ਰੱਖ ਕੇ ਭਰਮ 'ਚੋਂ ਕੱਢ ਕੇ ਅਤੇ ਭਰੋਸੇ ਨਾਲ ਭਰਨ। ਫਿਰ ਤੋਂ ਬਾਰੰਬਾਰ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਆਨੰਦ ਦੀ ਦਾਤ ਸਾਰੇ ਜਣੇ ਆਪਣੀ ਆਪਣੀ ਝੋਲੀ 'ਚ ਪਵਾਈਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ ਗਏ ਮਸ਼ਕਤ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।